ਰਸੂਲਾਂ ਦੇ ਕਰਤੱਬ ਅਧਿਆਇ 23। ਤਾਂ ਪੌਲਸ ਨੇ ਸਭਾ ਦੀ ਵੱਲ ਧਿਆਨ ਲਾ ਕੇ ਕਿਹਾ,
ਹੇ ਭਰਾਵੋ, ਮੈਂ ਅੱਜ ਤੀਕ ਪੂਰੀ ਨੇਕ ਨੀਤੀ ਨਾਲ ਪਰਮੇਸ਼ਰ ਦੇ ਅੱਗੇ ਚੱਲਦਾ ਰਿਹਾ ਹਾਂ।
ਤਾਂ ਹਨਾਨਿਆ ਨਾਮੇ ਸਰਦਾਰ ਜਾਜਕ ਨੇ ਉਹਨਾਂ ਨੂੰ ਜਿਹੜੇ ਕੋਲ ਖਲੋਤੇ ਸਨ ਹੁਕਮ ਦਿੱਤਾ,
ਭਾਈ ਮਾਰੋ ਇਹਦੇ ਮੂੰਹ ਤੇ।
ਤਦ ਪੌਲਸ ਨੇ ਉਹਨੂੰ ਆਖਿਆ,
ਹੇ ਸਫੇਦੀ ਫੇਰੀ ਹੋਈ ਕੰਧੇ, ਪਰਮੇਸ਼ਰ ਤੈਨੂੰ ਮਾਰੇਗਾ। ਤੂੰ ਤਾਂ ਸ਼ਰ੍ਹਾਂ ਦੇ ਮੂਜਬ ਮੇਰਾ ਨਿਆਂ ਕਰਨ ਲਈ ਬੈਠਾ ਹੈ ਅਤੇ ਸ਼ਰ੍ਹਾਂ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈ?
ਤਾਂ ਜਿਹੜੇ ਕੋਲ ਖੜੇ ਸਨ ਉਹ ਬੋਲੇ,
ਕੀ ਤੂੰ ਪਰਮੇਸ਼ਰ ਦੇ ਸਰਦਾਰ ਜਾਜਕ ਨੂੰ ਗਾਲ ਕਰਦਾ ਹੈ?
ਤਾਂ ਪੌਲਸ ਨੇ ਆਖਿਆ,
ਹੇ ਭਰਾਵੋ, ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਜਾਜਕ ਹੈ, ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਕਹੋ।
ਪਰ ਜਾਂ ਪੌਲਸ ਨੇ ਮਾਲੂਮ ਕੀਤਾ ਜੋ ਇਹਨਾਂ ਵਿੱਚ ਕਈ ਸਦੂਕੀ ਅਤੇ ਕਈ ਫਰੀਸੀ ਹਨ, ਤਾਂ ਸਭਾ ਵਿੱਚ ਉੱਚੀ ਬੋਲਿਆ,
ਹੇ ਭਰਾਵੋ, ਮੈਂ ਫਰੀਸੀ ਅਤੇ ਫਰੀਸੀਆਂ ਦੀ ਅੰਸ਼ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜੁੰਮੇ ਦੋਸ਼ ਲਾਈਦਾ ਹੈ।
ਜਾਂ ਉਹਨੇ ਇਹ ਕਿਹਾ ਤਾਂ ਫਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ, ਕਿਉਂ ਜੋ ਸਦੂਕੀ ਆਖਦੇ ਹਨ, ਭਾਈ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ, ਪਰ ਫਰੀਸੀ ਦੋਹਾਂ ਨੂੰ ਮੰਨਦੇ ਹਨ। ਤਦ ਵੱਡਾ ਰੌਲਾ ਪਿਆ ਅਤੇ ਫਰੀਸੀਆਂ ਦੀ ਵੱਲ ਦੇ ਗ੍ਰੰਥੀਆਂ ਵਿੱਚੋਂ ਕਈ ਕੁ ਪੁਰਸ਼ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ,
ਇਸ ਮਨੁੱਖ ਵਿੱਚ ਸਾਨੂੰ ਕੋਈ ਬੁਰਾਈ ਨਹੀਂ ਮਾਲੂਮ ਹੁੰਦੀ, ਪਰ ਜੇ ਕਿਸੇ ਆਤਮਾ ਜਾਂ ਦੂਤ ਨੇ ਉਹਦੇ ਨਾਲ ਗੱਲ ਕੀਤੀ ਤਾਂ ਫਿਰ ਕੀ ਹੋਇਆ?
ਜਾਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਸਰਦਾਰ ਨੇ ਇਸ ਡਰ ਦੇ ਮਾਰੇ ਭਾਈ ਕਿਤੇ ਉਹ ਪੌਲਸ ਦੇ ਟੋਟੇ ਨਾ ਕਰਨ, ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹਨੂੰ ਉਹਨਾਂ ਵਿੱਚੋਂ ਬਦੋ ਬਦੀ ਕੱਢ ਕੇ ਕਿਲੇ ਦੇ ਅੰਦਰ ਲੈ ਜਾਓ। ਉਸੇ ਰਾਤ ਪ੍ਰਭੂ ਨੇ ਉਹਦੇ ਕੋਲ ਖੜੋ ਕੇ ਕਿਹਾ,
ਹੌਂਸਲਾ ਰੱਖ, ਕਿਉਂਕਿ ਜਿਸ ਤਰ੍ਹਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਸਾਖੀ ਦਿੱਤੀ, ਉਸੇ ਤਰ੍ਹਾਂ ਤੈਨੂੰ ਰੋਮ ਵਿੱਚ ਵੀ ਸਾਖੀ ਦੇਣੀ ਪਵੇਗੀ।
ਜਾਂ ਦਿਨ ਚੜਿਆ ਤਾਂ ਯਹੂਦੀਆਂ ਨੇ ਏਕਾ ਕਰਕੇ ਆਖਿਆ ਕਿ
ਅਸੀਂ ਜਦ ਤੀਕਰ ਪੌਲਸ ਨੂੰ ਮਾਰ ਨਾ ਲਈਏ, ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਤ੍ਰਿਗ ਹੋਵੇ।
ਜਿਨ੍ਹਾਂ ਆਪਸ ਵਿੱਚ ਰਲ ਕੇ ਇਹ ਸੌ ਖਾਧੀ ਸੀ ਉਹ 40 ਤੋਂ ਵੱਧ ਸਨ। ਸੋ ਉਹਨਾਂ ਨੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ,
ਭਾਈ ਅਸਾਂ ਆਪਣੇ ਉੱਤੇ ਤ੍ਰਿਗ ਲਈ ਹੈ ਕਿ ਜਦ ਤੀਕਰ ਪੌਲਸ ਨੂੰ ਮਾਰ ਨਾ ਲਈਏ ਅਸੀਂ ਕੁਝ ਨਾ ਚੱਖਾਂਗੇ। ਸੋ ਹੁਣ ਤੁਸੀਂ ਸਭਾ ਦੇ ਨਾਲ ਰਲ ਕੇ ਫੌਜ ਦੇ ਸਰਦਾਰ ਨੂੰ ਕਹੋ ਜੋ ਉਹਨੂੰ ਤੁਹਾਡੇ ਕੋਲ ਲੈ ਆਵੇ, ਭਾਈ ਜਿਕੂ ਤੁਸੀਂ ਉਹਦੀ ਹਕੀਕਤ ਹੋਰ ਵੀ ਠੀਕ ਤਰ੍ਹਾਂ ਨਾਲ ਮਾਲੂਮ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਸਦੇ ਮਾਰ ਘੱਤਣ ਨੂੰ ਤਿਆਰ ਹੋ ਰਹਾਂਗੇ।
ਪਰ ਪੌਲਸ ਦਾ ਭਣੇਵਾ ਉਹਨਾਂ ਦੇ ਘਾਤ ਲਾਉਣ ਦਾ ਹਾਲ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੌਲਸ ਨੂੰ ਦੱਸ ਦਿੱਤਾ। ਤਦ ਪੌਲਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ,
ਭਾਈ ਇਸ ਜਵਾਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾ, ਕਿਉਂ ਜੋ ਇਸ ਨੇ ਉਹਨੂੰ ਕੁਝ ਦੱਸਣਾ ਹੈ।
ਸੋ ਉਸ ਨੇ ਉਹਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ,
ਪੌਲਸ ਕੈਦੀ ਨੇ ਮੈਨੂੰ ਕੋਲ ਸੱਦ ਕੇ ਅਰਜ਼ ਕੀਤੀ ਜੋ ਇਸ ਜਵਾਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ।
ਉਪਰੰਤ ਸਰਦਾਰ ਨੇ ਉਹਦਾ ਹੱਥ ਫੜਿਆ ਅਤੇ ਲਾਂਬੇ ਲੈ ਜਾ ਕੇ ਇਕਾਂਤ ਵਿੱਚ ਪੁੱਛਿਆ,
ਉਹ ਕੀ ਹੈ ਜੋ ਤੈਂ ਮੈਨੂੰ ਦੱਸਣਾ ਹੈ?
ਉਹ ਬੋਲਿਆ,
ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਅਰਜ਼ ਕਰਨ ਜੋ ਤੁਸੀਂ ਭਾਲ ਕੇ ਪੌਲਸ ਨੂੰ ਸਭਾ ਵਿੱਚ ਲਿਆਵੋ। ਭਾਈ ਜੀ ਕੁ ਤੁਸੀਂ ਉਹਦੇ ਵਿਖੇ ਕੁਝ ਹੋਰ ਵੀ ਠੀਕ ਤਰ੍ਹਾਂ ਨਾਲ ਪੁੱਛਿਆ ਚਾਹੁੰਦੇ ਹੋ, ਸੋ ਤੁਸੀਂ ਉਹਨਾਂ ਦੀ ਨਾ ਮੰਨਿਓ, ਕਿਉਂ ਜੋ ਉਹਨਾਂ ਵਿੱਚੋਂ 40 ਮਨੁੱਖਾਂ ਤੋਂ ਵੱਧ ਉਹਦੀ ਕਾਤ ਵਿੱਚ ਲੱਗ ਰਹੇ ਹਨ ਜਿਨ੍ਹਾਂ ਆਪਣੇ ਉੱਤੇ ਤ੍ਰਿਗ ਲਈ ਹੈ ਕਿ ਜਦ ਤਾਈਂ ਉਹਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ, ਅਤੇ ਹੁਣ ਉਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਹਨ।
ਤਾਂ ਸਰਦਾਰ ਨੇ ਉਸ ਜਵਾਨ ਨੂੰ ਇਹ ਹੁਕਮ ਦੇ ਕੇ ਵਿਦਿਆ ਕੀਤਾ,
ਭਾਈ ਕਿਸੇ ਕੋਲ ਨਾ ਆਖੀ ਜੋ ਤੈਂ ਇਹ ਗੱਲ ਮੈਨੂੰ ਦੱਸੀ ਹੈ।
ਅਤੇ ਉਸਨੇ ਸੂਬੇਦਾਰਾਂ ਵਿੱਚੋਂ 2 ਜਣਿਆਂ ਨੂੰ ਸੱਦ ਕੇ ਕਿਹਾ,
ਭਾਈ 200 ਸਿਪਾਹੀ ਕੈਸਰੀਆ ਨੂੰ ਜਾਣ ਲਈ ਔਰ 70 ਅਸਵਾਰ ਅਤੇ 200 ਭਾਲੇ ਬਰਦਾਰ ਪਹਿਰ ਰਾਤ ਗਈ ਨੂੰ
ਤਿਆਰ ਕਰ ਰੱਖੋ ਅਤੇ ਅਸਵਾਰੀ ਹਾਜ਼ਰ ਕਰੋ ਜੋ ਉਹ ਪੌਲਸ ਨੂੰ ਚੜਾ ਕੇ ਫੈਲਿਕਸ ਹਾਕਮ ਦੇ ਕੋਲ ਸੁੱਖ ਸਾਂਦ ਨਾਲ ਪਹੁੰਚਾ ਦੇਣ।
ਫਿਰ ਉਸਨੇ ਇਸ ਪ੍ਰਕਾਰ ਦਾ ਖੱਤ ਲਿਖਿਆ,
ਕਲੋਡੀਅਸ ਲੂਸੀਅਸ ਦਾ ਹਾਕਮ ਫੈਲਿਕਸ ਬਹਾਦਰ ਨੂੰ ਪ੍ਰਣਾਮ। ਇਸ ਮਰਦ ਨੂੰ ਜਾਂ ਯਹੂਦੀ ਲੋਕਾਂ ਨੇ ਫੜ ਕੇ ਮਾਰ ਸੁੱਟਣ ਉੱਤੇ ਲੱਕ ਬੰਨਿਆ ਤਾਂ ਮੈਂ ਇਹ ਮਲੂਮ ਕਰਕੇ ਭਾਈ ਉਹ ਰੋਮੀ ਹੈ ਸਿਪਾਹੀਆਂ ਦੇ ਨਾਲ ਜਾ ਕੇ ਇਹਨੂੰ ਛੁਡਾ ਲਿਆਇਆ, ਅਤੇ ਜਾਂ ਮੈਂ ਇਹ ਮਲੂਮ ਕਰਨਾ ਚਾਹਿਆ ਕਿ ਉਹਨਾਂ ਕਿਸ ਕਾਰਨ ਇਸ ਉੱਤੇ ਨਾਲਿਸ਼ ਕੀਤੀ ਤਾਂ ਉਹਨਾਂ ਦੀ ਸਭਾ ਵਿੱਚ ਇਹਨੂੰ ਲੈ ਗਿਆ। ਸੋ ਮੈਨੂੰ ਪਤਾ ਲੱਗ ਗਿਆ ਜੋ ਉਹਨਾਂ ਦੇ ਸ਼ਰਾਂ ਦੇ ਝਗੜਿਆਂ ਵੇਖੇ ਇਸ ਉੱਤੇ ਨਾਲਿਸ਼ ਹੋਈ ਹੈ, ਪਰ ਕੋਈ ਇਹੋ ਜਿਹਾ ਦਾਅਵਾ ਨਹੀਂ ਸੀ ਜੋ ਉਹਦੇ ਕਤਲ ਜਾਂ ਕੈਦ ਦਾ ਕਾਰਨ ਹੋਵੇ। ਜਾਂ ਮੈਨੂੰ ਖਬਰ ਹੋਈ ਜੋ ਉਹ ਇਸ ਮਰਦ ਦੀ ਘਾਤ ਵਿੱਚ ਲੱਗਣਗੇ ਤਾਂ ਮੈਂ ਤਾਬੜਤੋੜ ਇਹਨੂੰ ਤੁਹਾਡੇ ਕੋਲ ਘੱਲ ਦਿੱਤਾ ਅਤੇ ਇਹਦੇ ਮੁਦਈਆਂ ਨੂੰ ਵੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹਦੇ ਉੱਤੇ ਨਾਲਿਸ਼ ਕਰਨ।
ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲਸ ਨੂੰ ਲੈ ਕੇ ਰਾਤੋ ਰਾਤ ਅੰਤੀਪ੍ਰਿਸ ਵਿੱਚ ਪਹੁੰਚਾਇਆ, ਪਰ ਅਗਲੇ ਪਲਕ ਅਸਵਾਰਾਂ ਨੂੰ ਉਹਦੇ ਨਾਲ ਜਾਣ ਲਈ ਛੱਡ ਕੇ ਉਹ ਆਪ ਕਿਲੇ ਨੂੰ ਮੁੜੇ। ਸੋ ਉਹਨਾਂ ਨੇ ਕੈਸਰੀਆ ਵਿੱਚ ਆਣ ਕੇ ਹਾਕਮ ਨੂੰ ਖੱਤ ਦੇ ਦਿੱਤਾ ਅਤੇ ਪੌਲਸ ਨੂੰ ਵੀ ਉਹਦੇ ਅੱਗੇ ਹਾਜ਼ਰ ਕੀਤਾ। ਉਸਨੇ ਖੱਤ ਪੜ੍ਹ ਕੇ ਪੁੱਛਿਆ,
ਭਾਈ ਉਹ ਕਿਹੜੇ ਸੂਬੇ ਦਾ ਹੈ?
ਅਰ ਜਦ ਮਲੂਮ ਕੀਤਾ ਜੋ ਉਹ ਕਿਲਕਿਆ ਦਾ ਹੈ ਤਾਂ ਕਿਹਾ,
ਤੇਰੇ ਮਦਈ ਵੀ ਆ ਲੈਣ, ਤਦ ਮੈਂ ਤੇਰੀ ਸੁਣਾਂਗਾ।
ਅਤੇ ਹੁਕਮ ਦਿੱਤਾ ਜੋ ਹੈਰੋਦੇਸ ਦੇ ਮਹਿਲ ਵਿੱਚ ਉਹਨੂੰ ਚੌਕਸੀ ਨਾਲ ਰੱਖੋ।